Vaheguru. Ek Ohankar Satnam Kartapurkh Nirbho Nirvair Akal Murat Ajune Saipan Gurprasad Jap Adi Sat जुगाद सच है भी सच नानक होसी भी सच आदि सच जुगाद सच है भी सच नानक होसी भी सच कबीर सोई मारिया जेह मुए सुख होए कबीर सोई मारिया जेह मुए सुख होए उपदेश देंदे कि अपने मन नूं मन दे हंकार नूं मारना चाहिए है जिन्ना चिर मरता नहीं है उन्ना चिर आप सुखी नहीं हो सकते जी पिछे जो छोटे बच्चे वाले बीबे हैं वो इधर पिछले पासे हाल विच जिधर असीं बच्चियां नाल बैठते हैं उत्थे टीवी लगी हुई है ते स्पीकर भी लगे हुए हैं उत्थे बाकी बीबे बैठे हैं छोटे बच्चे वाले तुसी भी उत्थे बैठ जाओ कबीर सोई मारिए जेह मुए सुख होए कबीर सोई मारिया जेह मुए सुख होए पलो सब को कहे बुरो न माने कोए ते जदों अपना मन मर जो ते अपनु खुद नु ही सुख हो ते दूसरे नु ही अपने तो सुख मिलो सारे पला पला ही कहे पलो पलो सब को कहे बुरो न माने कोए पलो पलो सब को कहे बुरो न माने कोए बहुत हो चुका है पहले ही जे कल छुट्टी है ਆਪਾਂ ਹੋਰ ਅੱਧਾ ਘੰਟਾ ਬੈਠ ਸਕਦੇ ਹਾਂ ਅਤੇ ਸ਼ੁੱਧ ਹੈ ਨਹੀਂ ਅਤੇ ਭੋਗ ਪਾ ਦੇ ਜਿਸ ਤਰ੍ਹਾਂ ਸੰਗਤ ਦੇ ਅੱਗੇ ਜੀ ਅਸੀਂ ਅਕਸਰ ਭਾਈ ਨੰਦ ਲਾਲ ਜੀ ਦੇ ਬਚਨ ਦੁਹਰਾਉਂਦੇ ਹਾਂ ਸੰਗਤ ਵਿੱਚ। ਭਾਈ ਨੰਦ ਲਾਲ ਜੀ ਦਾ ਬਹੁਤ ਉੱਚਾ ਰੁਤਬਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਕਲਗੀਆਂ ਵਾਲੇ ਦੇ ਘਰ ਵਿੱਚ। ਪਿੱਛੇ ਬੱਚੇ ਅਜੇ ਵੀ ਹਨ ਜੀ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਜੀਵਨ 'ਤੇ ਥੋੜ੍ਹੀ ਚਾਤੀ ਮਾਰੀਏ ਕਿ ਭਾਈ ਨੰਦ ਲਾਲ ਜੀ ਕੌਣ ਸਨ ਅਤੇ ਇਹਨਾਂ ਨੂੰ ਐਡਾ ਵੱਡਾ ਰੁਤਬਾ ਮਿਲਿਆ ਕਿ ਕਲਗੀਆਂ ਵਾਲੇ ਨੇ ਇਹਨਾਂ ਨੂੰ ਭਾਈ ਸਾਹਿਬ ਕਰਕੇ ਮਹਾਰਾਜ ਜੀ ਇਹਨਾਂ ਨੂੰ ਭਾਈ ਸਾਹਿਬ ਕਹਿੰਦੇ ਹੁੰਦੇ ਸਨ। ਭਾਈ ਸਾਹਿਬ ਕਿੱਡਾ ਵੱਡਾ ਰੁਤਬਾ ਹੈ। ਇਹਨਾਂ ਦੀ ਜੀਵਨ ਗਾਥਾ ਬਹੁਤ ਦਿਲਚਸਪ ਹੈ ਕਿ 1630 ਸਨ ਵਿੱਚ ਇਹਨਾਂ ਦੇ ਬਾਪ ਦਾ ਨਾਂ ਛੱਜੂ ਮੱਲ ਸੀ। ਖੱਤਰੀ ਜਾਤ ਦੇ ਸਨ। ਸੰਸਕ੍ਰਿਤ, ਹਿੰਦੀ, ਫਾਰਸੀ, ਅਰਬੀ ਦੇ ਬਹੁਤ ਆਲਾ ਵਿਦਵਾਨ ਸਨ। 1630 ਈਸਵੀ ਵਿੱਚ ਦਿੱਲੀ ਗਏ ਛੱਜੂ ਮੱਲ ਜੀ। ਉਸ ਵੇਲੇ ਦਿੱਲੀ ਤਖ਼ਤ 'ਤੇ ਸ਼ਾਹਜਹਾਨ ਬਿਰਾਜਮਾਨ ਸੀ। ਇਹਨਾਂ ਨੇ ਰੋਜ਼ੀ ਦੀ ਤਲਾਸ਼ ਵਿੱਚ ਗਏ ਸਨ, ਨੌਕਰੀ ਦੀ ਤਲਾਸ਼ ਵਿੱਚ। ਸ਼ਾਹਜਹਾਨ ਦੇ ਦਰਬਾਰ ਵਿੱਚ ਇਹਨਾਂ ਦੀ ਲਿਆਕਤ ਵੇਖ ਕੇ ਉਸਦੇ ਦਰਬਾਰ ਵਿੱਚ ਇਹਨਾਂ ਨੂੰ ਨੌਕਰੀ ਮਿਲ ਗਈ। 1630 ਸਨ। 1633 ਵਿੱਚ ਛੱਜੂ ਮੱਲ ਦੇ ਘਰ ਨੰਦ ਲਾਲ ਨੇ ਜਨਮ ਲਿਆ, ਜੋ ਬਾਅਦ ਵਿੱਚ ਭਾਈ ਨੰਦ ਲਾਲ ਜੀ ਬਣੇ। 1633 ਸਨ ਵਿੱਚ। 1639 ਵਿੱਚ ਸ਼ਾਹਜਹਾਨ ਨੇ ਕੰਧਾਰ ਦਾ ਕਿਲ੍ਹਾ ਫਤਿਹ ਕੀਤਾ। ਛੱਜੂ ਮੱਲ ਸ਼ਾਹਜਹਾਨ ਦਾ ਮੀਰ ਮੁਨਸ਼ੀ ਸੀ। ਮੀਰ ਆਖਦੇ ਰਾਜੇ ਨੂੰ, ਮੁਨਸ਼ੀ ਜਿਸ ਤਰ੍ਹਾਂ ਉਹਦਾ ਸੈਕਰਟਰੀ ਕਹਿ ਲਈਏ ਕਿ ਬਹੁਤ ਨੇੜੇ ਦਾ ਉਹ ਮੁਨਸ਼ੀ ਸੀ ਕਿ ਕੌਣ ਕਿਸੇ ਨੇ ਕਦੋਂ ਮਿਲਣਾ ਹੈ ਉਸ ਰਾਜੇ ਨੂੰ ਮਿਲਾਉਣ ਵਾਲਾ ਹੁੰਦਾ ਸੀ। ਬਹੁਤ ਵੱਡਾ ਉਸਦਾ ਰੁਤਬਾ ਸੀ। ਜਦੋਂ ਸ਼ਾਹਜਹਾਨ ਕੰਧਾਰ 'ਤੇ ਚੜ੍ਹਾਈ ਕਰਨ ਦਿੱਲੀਓਂ ਨਿਕਲਿਆ ਤਾਂ ਉਸਨੇ ਛੱਜੂ ਮੱਲ ਨੂੰ ਨਾਲ ਲੈ ਲਿਆ, ਕਿਉਂਕਿ ਮੀਰ ਮੁਨਸ਼ੀ ਸੀ। ਛੱਜੂ ਮੱਲ ਦਾ ਪਰਿਵਾਰ ਵੀ ਨਾਲ ਹੀ ਗਿਆ, ਕਿਉਂਕਿ ਪਤਾ ਨਹੀਂ ਸੀ ਉੱਥੇ ਕਿੰਨਾ ਚਿਰ ਰਹਿਣਾ ਪਵੇ। ਕੰਧਾਰ ਦੇ ਕਿਲ੍ਹੇ 'ਤੇ ਕਿਲ੍ਹੇ ਨੂੰ ਫਤਿਹ ਕਰਕੇ ਸ਼ਾਹਜਹਾਨ ਦਾ ਰਾਜ ਹੋ ਗਿਆ। ਉੱਥੇ ਕੁਛ ਚਿਰ ਪਰਿਵਾਰ ਛੱਜੂ ਮੱਲ ਦਾ ਕੰਧਾਰ ਰਿਹਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੇ ਕਾਬਲ ਕੰਧਾਰ ਵਿੱਚ ਚਰਨ ਪਾਏ ਸਨ, ਉੱਥੇ ਦੁਨੀਆ ਨੂੰ ਆਪਣਾ ਉਪਦੇਸ਼ ਦਿੱਤਾ ਸੀ, ਅਤੇ ਇੱਥੇ ਉਦੋਂ ਕਾਫੀ ਧਰਮਸ਼ਾਲਾਂ ਬਣੀਆਂ ਹੋਈਆਂ ਸਨ, ਜਿੱਥੋਂ ਸਿੱਖੀ ਦਾ ਪ੍ਰਚਾਰ ਹੁੰਦਾ ਸੀ। ਨੰਦ ਲਾਲ ਦੀ ਉਮਰ ਉਸ ਵੇਲੇ ਸਿਰਫ 6-7 ਸਾਲ ਸੀ। ਇਸ ਨੂੰ ਉਹ ਧਰਮਸ਼ਾਲਾ ਵਿੱਚ ਸਿੱਖੀ ਬਾਣੀ ਵਿੱਚ ਪ੍ਰਾਣੀ ਡਾਢੇ ਪਿਆਰੇ ਲੱਗਦੇ ਅਤੇ ਰੋਜ਼ ਹੀ ਧਰਮਸ਼ਾਲਾ ਵਿੱਚ ਜਾਣ ਲਈ ਆਪਣੇ ਮਾਂ ਪਿਓ ਨੂੰ ਆਖਦਾ। ਉਸ ਖੱਤਰੀ ਸਨ ਪਰ ਬਾਲ ਉਮਰ ਵਿੱਚ ਹੀ ਸਿੱਖੀ ਦਾ ਬਹੁਤ ਡੂੰਘਾ ਅਸਰ ਇਹਨਾਂ ਦੇ ਜੀਵਨ 'ਤੇ ਹੋਇਆ। ਫਿਰ ਉੱਥੋਂ ਸ਼ੱਜੂਮਲ ਜੀ ਈਰਾਨ ਵਿੱਚ ਚਲੇ ਗਏ ਗਜ਼ਨਵੀ ਵਿੱਚ। ਸ਼ੱਜੂਮਲ ਉਹਨਾਂ ਨੂੰ ਮੁਸਲਮਾਨਾਂ ਦੇ ਰਸਮ ਰਿਵਾਜ, ਸੱਭਿਆਚਾਰ, ਰੋ ਰੀਤੀਆਂ ਤੋਂ ਭਲੀ ਭਾਂਤ ਜਾਣੂ ਸਨ ਅਤੇ ਉਹ ਮੁਸਲਮਾਨਾਂ ਵਿੱਚ ਬਹੁਤ ਆਸਾਨੀ ਨਾਲ ਰਹਿੰਦੇ ਸਨ। ਅਤੇ ਜੋ ਮੁਗਲ ਬਾਦਸ਼ਾਹ ਸਨ ਸ਼ਾਹਜਹਾਂ, ਇਹ ਸਾਰੇ ਈਰਾਨ ਵਿੱਚੋਂ ਆਏ ਸਨ। ਕੰਧਾਰ ਨੂੰ ਫਤਿਹ ਕਰਕੇ ਸ਼ਾਹਜਹਾਂ ਵੀ ਆਪਣੇ ਜੱਦੀ ਪਿੰਡ ਈਰਾਨ ਵਿੱਚ ਕੁਝ ਦਿਨਾਂ ਲਈ ਮਿਲਣ ਗਿਆ ਅਤੇ ਨਾਲ ਹੀ ਸ਼ੱਜੂਮਲ। ਸ਼ਾਹਜਹਾਂ ਤਾਂ ਵਾਪਸ ਦਿੱਲੀ ਆ ਗਿਆ, ਸ਼ੱਜੂਮਲ ਆਪਣੇ ਪਰਿਵਾਰ ਨਾਲ ਗਜ਼ਨਵੀ ਵਿੱਚ ਰਹਿਣ ਲੱਗ ਪਿਆ। ਇਸ ਦੀ ਲਿਆਕਤ ਵੇਖ ਕੇ ਗਜ਼ਨਵੀ ਦੇ ਹਾਕਮ ਨੇ ਇਸ ਨੂੰ ਆਪਣਾ ਮੀਰ ਮੰਨੋ, ਮੀਰ ਮੁਨਸ਼ੀ ਬਣਾ ਲਿਆ। ਉਹੀ ਰੁਤਬਾ ਜੋ ਸ਼ਾਹਜਹਾਂ ਦੇ ਦਰਬਾਰ ਵਿੱਚ ਸੀ। ਜਦੋਂ ਨੰਦ ਲਾਲ ਜੀ ਦੀ ਉਮਰ 12 ਸਾਲ ਦੀ ਹੋਈ, ਸ਼ੱਜੂਮਲ ਜੀ ਵੈਸ਼ਨੂ ਮੱਤ ਦੇ ਧਾਰਨੀ ਸਨ ਅਤੇ ਵੈਸ਼ਨੂ ਮੱਤ ਵਿੱਚ ਜਦੋਂ ਬੱਚੇ ਦੀ 12 ਸਾਲ ਦੀ ਉਮਰ ਹੋ ਜਾਂਦੀ ਹੈ ਤਾਂ ਉਸ ਦੇ ਗਲ ਵਿੱਚ ਇੱਕ ਖਾਸ, ਜੋ ਉਹਨਾਂ ਦੇ ਧਰਮ ਵਿੱਚ ਹੈ, ਇੱਕ ਖਾਸ ਮਾਲਾ ਪਹਿਨਾਈ ਜਾਂਦੀ ਹੈ। ਉਹ ਮਾਲਾ ਪਹਿਨਾ ਕੇ ਉਸ ਨੂੰ ਉਸ ਧਰਮ ਵਿੱਚ ਲਿਆਂਦਾ ਜਾਂਦਾ ਹੈ। ਹਰ ਇੱਕ ਧਰਮ ਦੀ ਇਹ ਰੀਤ ਹੈ, ਜਿਸ ਤਰ੍ਹਾਂ ਆਪਣੇ ਵਿੱਚ ਅੰਮ੍ਰਿਤ ਛਕਣ ਦੀ ਹੈ। ਜਦੋਂ 12 ਸਾਲ ਦੀ ਉਮਰ ਵਿੱਚ ਉਸ ਕੁੱਲ ਦੇ ਗੁਰੂ ਅਤੇ ਭਾਈ ਨੰਦ ਲਾਲ ਜੀ ਦੇ ਪਿਤਾ ਨੇ ਉਹਨਾਂ ਨੂੰ ਮਾਲਾ ਪਹਿਨਾਉਣੀ ਚਾਹੀ ਤਾਂ ਨੰਦ ਲਾਲ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਬਹੁਤ ਸਤਿਕਾਰ ਨਾਲ ਕਿ ਜੀ, ਮੈਂ ਆਪਣੀ ਤਸੱਲੀ ਕਰਨ ਤੋਂ ਬਿਨਾਂ ਕੋਈ ਧਰਮ ਧਾਰਨ ਨਹੀਂ ਕਰ ਸਕਦਾ, ਇਸ ਲਈ ਮੈਂ ਇਹ ਮਾਲਾ ਨਹੀਂ ਪਹਿਨ ਸਕਦਾ, ਕਿਉਂਕਿ ਇਹਨਾਂ ਦੇ ਮਨ 'ਤੇ ਸਿੱਖੀ ਦਾ ਗਹਿਰਾ ਅਸਰ ਸੀ। ਫਿਰ 16 ਸਾਲ ਦੀ ਉਮਰ ਹੋਈ ਅਤੇ ਇਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ। ਉਸ ਤੋਂ 2 ਸਾਲ ਬਾਅਦ 1652 ਵਿੱਚ ਇਹਨਾਂ ਦੀ 18 ਸਾਲ ਦੀ ਅਜੇ ਉਮਰ ਸੀ ਕਿ ਇਹਨਾਂ ਦਾ ਬਾਪ ਵੀ ਪਰਲੋਕ ਸਿਧਾਰ ਗਿਆ। ਇਕੱਲੇ ਭਾਈ ਨੰਦ ਲਾਲ ਅਤੇ ਨਾਲ 2 ਛੋਟੇ ਭਰਾ ਰਹਿ ਗਏ। ਭਾਈ ਨੰਦ ਲਾਲ ਜੀ ਬਹੁਤ ਹੀ ਉੱਚੀ ਚਮਤਕਾਰ ਬੁੱਧੀ ਦੇ ਮਾਲਕ ਸਨ, ਪਰਮੇਸ਼ੁਰ ਜੀ ਦੀ ਅੱਤ ਬਖਸ਼ਿਸ਼ ਸੀ ਅਤੇ ਅਰਬੀ, ਫਾਰਸੀ, ਰਿਆਜ਼ੀ ਦੇ ਬੇਮਿਸਾਲ ਵਿਦਵਾਨ ਸਨ। ਈਰਾਨ ਵਿੱਚ ਇਹਨਾਂ ਦੀ ਛੋਟੀ ਉਮਰ ਵਿੱਚ ਹੀ ਇਹਨਾਂ ਦੀ ਬੁੱਧੀ ਔਰ ਵਿਦਵਾਨੀ ਦਾ ਚਰਚਾ ਹੁੰਦੀ ਸੀ। ਇਹਨਾਂ ਨੇ ਗਜ਼ਨਵੀ ਦੇ ਹਾਕਮ ਪਾਸੋਂ ਆਪਣੇ ਪਿਤਾ ਜੀ ਵਾਲੀ ਨੌਕਰੀ ਮੰਗੀ ਮੀਰ ਮੁਨਸ਼ੀ ਦੀ, ਪਰ ਉਸ ਹਾਕਮ ਨੇ ਦੇਖ ਕੇ ਕਿ 18 ਸਾਲ ਦਾ ਲੜਕਾ ਹੈ, ਇਹਨਾਂ ਨੂੰ ਇੱਕ ਆਮ ਮੁਨਸ਼ੀ ਬਣਾ ਦਿੱਤਾ। ਇਹ ਬਹੁਤ ਗੈਰਤਮੰਦ ਸਨ, इन्होंने अपनी हेठी समझ के उस मुंशी दे नौकरी तो इस्तीफा दे दिता। तो जो इन्हों दे बाप ने घर बार बनाया हुआ सी वो वेच के दोवां भरावां नूं नाल लै के मुल्तान आ गए। मुल्तान उस वेले बहुत वड्डा तजारत दा केंद्र सी, पहला पंजाब दी राजधानी रह चुका सी। मुल्तान विच दिल्ली दरवाजे दे पास इन्होंने अपना मकान बना के रहना शुरू किया। ते होरना लड़कियां नू विद्या देनी आरंभ कीती अपने घर विच। ते उन वो लड़के इन्हां नू आगा आगा जी कहिंदे हुंदे सन। आगा जी, आगा दा मतलब हुंदा है स्वामी, स्वामी मालक। ते बहुत ज़्यादा इज्जत सत्कार करदे सारे। ते उसे करके ही जिस महल्ले विच इन्हां दा घर सी उस महल्ले दा फिर उस बस्ती दा नाम ही आगापुर। अज तक भी उस तन उस मुल्तान दे उस एरिए दा ना आगापुर वजदा है। 1652 विच मुल्तानपुर मुल्तान आ गए। 1654 विच मुल्तान विच ही एक गुरसिख घराने की सपुत्री नाल इन्हां दी शादी हो गई, जिस तो सिखी दी रंगत बहुत गूढ़ी चढ़नी शुरू हुई। इन्होंने फिर उत्थे एक स्कूल खोलिया, आप उसते प्रिंसीपल बन के रहे। ते बहुत बच्चियां नू अरबी फारसी संस्कृत दी विद्या दित्ती। 1685 ईस्वी विच सन विच इन्हां दे अंदर गुरु गोबिंद सिंह जी होरां दे दर्शन करन दी तांग पैदा हुई। महाराज जी उस वेले आनंदपुर साहब माखोवाल, उसनों कहा जाता सी माखोवाल सिंह, जिसका नाम बाद विच आनंदपुर साहब पिया। भाई नंद लाल जी 1685 नू मुल्तानों चले ते लाहौर तो अपने नाल दो साथी होर लैके पहला अमृतसर दरबार साहब दे दर्शन किए। ते दो दिन उत्थे कीर्तन दा आनंद मारिया माणिया हरिमंदर साहिब। तीसरे दिन तड़कसार तिन्ने जने आनंदपुर साहब नूं चल पे। ते कलगियां वाले दे उत्थे दर्शन होए, जिस जगह ते पहली बार महाराज जी होरां नाल मिलाप होया भाई नंद लाल जी दा, उस जगह ते आनंदपुर साहब बहुत प्यारा गुरुद्वारा साहब बनिया होया है। आनंदपुर साहब दा अदबी ते रूहानी वातावरण ने इन्हां नूं एकदम खिंच लिया ते महाराज जी होरां दे चरणां दे पौरे बन गए। औरंगजेब, हुण औरंगजेब दा राज सी हिंदुस्तान विच, ते 1687 विच 1685 विच भाई नंद लाल जी आनंदपुर साहब आउंदे। 1687 विच औरंगजेब अपने लड़के शहजादा मुअज़्ज़म जिसका नाम बाद विच उसने बहादुर शाह अपना नाम रखिया। बहादुर शाह आगरे का सूबेदार बनिया, गवर्नर जिसनु कहते। बहादुर शाह गुरु गोबिंद सिंह जी होर दा बहुत गूढ़ा श्रद्धालु सी। औरंगजेब तो बिल्कुल उल्ट, औरंगजेब का लड़का सी बहादुर शाह, पर महाराज जी होर अत श्रद्धा सी इसकी। उसने महाराज जी होर सुनेहा भेजे आगरे तो कि मैं सुनिया है कि तुहाडे ना तुहाडे दरबार विच एक नंद लाल नाम का प्राणी है जो अत तीखन बुद्धि वाला है, कृपा करके उसनु मेरे पास भेजो, मैनू अजिहे प्राणी की जरूरत है इस वेले। महाराज जी होर ने नंद लाल जी ने हुक्म किया कि तू आगरे शहजादा मुअज्जम पास जा। बहादुर शाह जो बहादुर शाह ने बहुत सत्कार किया भाई नंद लाल जी का, उसनु पहला अपना मीर मुंशी ते बाद विच आगरे का नायब सूबेदार, नायब छोटा गवर्नर बना लिया, जिसनु अपना डिप्टी गवर्नर भी कहते। बहादुर शाह ने भाई नंद लाल जी होर नूं बेनती करके अपने बच्चों की पढ़ाई उन्हां पासों करवाउंदा सी। बहादुर शाह के बच्चे लड़के भाई नंद लाल जी पासों विद्या लैंदे सन। औरंगजेब आप खुद अनपढ़ सी बिल्कुल। उसका वड्डा भरा दारा शिकोह बहुत ज़्यादा पढ़िया होया सी, ते बहुत धार्मिक ख्यालों का भी और डूंगी सोच वाला सी, पर औरंगजेब उसका जानी दुश्मन सी। दारा शिकोह भी महाराज जी होर बहुत श्रद्धालु सी। औरंगजेब आप अनपढ़ सी, पढ़ नहीं सी सकता, पर वो मौलविया पासों कुरान दियां आयतां दे अर्थ करवा के समझिया करदा सी। आयत जदों भी मुहम्मद साहब नूं अल्लाह वल्लों कोई सुनेहा आउंदा, ख्याल आउंदा, ते उसनु उचारदे, उसनु आयत कहंदे सन, जिस तरह अपने विच शब्द हन। ते औरंगजेब उन्हां आयतां दे अर्थ करवा के समझदा सी। एक दिन मौलवियां पासों एक आयत दे अर्थ करवाए, पर औरंगजेब नूं तसल्ली ना हुई। उसने जिन्हें भी मुसलमान धर्म के सब तो उच्चे मौलवी सन, आयत कुरान का नॉलेज रखने वाले, उन्होंने सारे की महफिल बुलाई, तो उस मजलिस विच इस आयत का अर्थ करने लिए कहा गया। जदों उन्होंने भी इस आयत के अर्थ किए तो फिर भी औरंगजेब की तसली ना हुई। किसी ने विचों कह दिता कि मुंशी नंद लाल जी नूं बुलाया जाए। भाई नंद लाल जी नूं तलब किया गया औरंगजेब के दरबार विच, ते उस आयत दे अर्थ करन लई कहा गया। भाई साहब ने उहदे अर्थ इन्नी डूंघाई विच कीते कि औरंगजेब की समाधि लग गई। किन्नी देर वो अखां मीट के बैठा रहा, तो उसका अंदर हैरान हो गया जिस तरह उन्होंने अर्थ किए सन उस आयत। फिर औरंगजेब नू एकदम बहुत क्रोध आ गया। क्रोध इस गल का आया कि यह अनर्थ है कि कोई गैर मुसलमान मुसलमाना नालों वधिया अर्थ कुरान ते कर सकता हो। यह मुसलमाना की मुसलमाना ले लानत है। तो उसने उल्टा क्रोध भाई साहब ते कीता, ते उन्हां ते फतवा ला दिता कि जां ते मुसलमान हो जाओ नहीं ते तुहानू कतल कर दिता जाएगा। आगरे दे किले विच उन्हनू रखिया गया कैदी बना के, ते मोहलत दित्ती गई कि इस तरीक तक जां ते मुसलमान धर्म कबूल कर लो नहीं ते तुहानू इस दिन कतल कर दिता जाएगा। नंद लाल जी गुरसिखी कदे भुल नहीं सकते सन, मुसलमान होने का वो सोच भी नहीं सकते सन। कतल करन दी तारीख नेड़े आउंदी गई। बहादुर शाह दे लड़के जिन्होंने भाई नंद लाल जी पासों विद्या लई सी, वो भाई नंद लाल जी दे बहुत शुक्रगुजार सन, ऋणी सन, देनदार सन। उन्होंने तरकीब सोची कि किसी तरह इन्हां दी जान बचाई जावे, ते तरकीब यही फैसला होया कि जो तरकीब भाई बिधी चंद जी ने लाहौर घोड़े किले विच्चों घोड़े कढ़न लई वरती सी उही तरकीब वरती जावे। आगरे दा किला जमुना नदी दे बिल्कुल किनारे ते है। बहादुर शाह दे लड़के रात नू अद्धी क रात नू जमुना नदी विच एक पत्थर जिहा सुट दिंदे, पहरेदार जाके दौड़ के देखदे, ते किले विच बांदर काफ़ी हुंदे सन। उन्हां देखना कुछ नहीं है, सोचना किसी बांदर ने छाल मारी है। तीन चार रातां इस तरह चलता रहा, फिर पहरेदार उधर जाणो ही हट गए। पंजवीं राते बहादुर शाह दे लड़कियां ने भाई साहब पासों उत्थों छाल मरवा दित्ती जमुना विच। ते भाई नंद लाल जी रात दे हनेरे विच उत्थों निकल के आनंदपुर साहब आ गए। ये 1695 सन दा वाक्या है। ते आनंदपुर साहब विच आउण वालियां नूं पहला सबक ही ये दिता जांदा सी कि इंसानियत दी राखी करनी, इंसानियत दी राखी करनी। ਅਤੇ ਉਹ ਇਨਸਾਨੀਅਤ ਦੀ ਰਾਖੀ, ਇਨਸਾਨੀਅਤ ਦਾ ਅਦਬ, ਉਹ ਇਲਾਹੀ ਵਾਤਾਵਰਨ ਨੇ ਇਹਨਾਂ ਦੇ ਅੰਦਰੋਂ ਪਰਮਾਤਮਾ ਦੇ ਮਿਲਣ ਦੀ ਤਾਂਘ ਜਗਾਈ। ਅਤੇ ਇਹਨਾਂ ਨੇ ਪਰਮਾਤਮਾ ਦੇ ਮਿਲਾਪ ਦੀ ਤੜਪ ਵਿੱਚ ਗੀਤ ਅਲਾਪਣੇ ਸ਼ੁਰੂ ਕੀਤੇ। ਅਤੇ ਲੰਗਰ ਦੀ ਸੇਵਾ ਸੰਭਾਲੀ। ਇਹਨਾਂ ਦਾ ਅਨੰਦਪੁਰ ਸਾਹਿਬ ਵਿੱਚ ਉਦੋਂ ਕਈ ਲੰਗਰ ਚੱਲਦੇ ਸਨ। ਭਾਈ ਨੰਦ ਲਾਲ ਜੀ ਦਾ ਲੰਗਰ ਜੋ ਅਨੰਦਪੁਰ ਸਾਹਿਬ ਤੋਂ ਨੰਗਲ ਡੈਮ ਨੂੰ ਸੜਕ ਜਾਂਦੀ ਹੈ, ਉਸ ਦੇ ਪਾਸ ਅੱਜ ਵੀ ਉਹ ਜਗ੍ਹਾ ਹੈ ਜਿੱਥੇ ਇਹਨਾਂ ਦਾ ਲੰਗਰ ਚੱਲਦਾ ਸੀ। ਅਤੇ ਜਦੋਂ ਕਲਗੀਆਂ ਵਾਲੇ ਨੇ ਸਾਰੇ ਲੰਗਰਾਂ ਦੀ ਪ੍ਰੀਖਿਆ ਲਈ, ਅਤੇ ਆਪਾਂ ਉਹ ਸਾਖੀ ਸੁਣੀ ਹੋਈ ਹੈ, ਸਭ ਤੋਂ ਵੱਧ ਮਹਾਰਾਜ ਜੀ ਹੁਣਾਂ ਨੇ ਭਾਈ ਨੰਦ ਲਾਲ ਜੀ ਦੇ ਲੰਗਰ ਨੂੰ ਅਤੇ ਇਹਨਾਂ ਨੂੰ ਸਲਾਹਿਆ। ਭਾਈ ਨੰਦ ਲਾਲ ਜੀ ਲੰਗਰ ਦੀ ਸੇਵਾ ਵਿੱਚ ਲੀਨ ਰਹਿੰਦੇ ਅਤੇ ਪਰਮਾਤਮਾ ਦੇ ਮਿਲਾਪ ਦੀ ਤਾਂਘ ਵਿੱਚ ਉਹਨਾਂ ਦੇ ਅੰਦਰ ਜੋ ਉਪਜਦਾ ਉਹਨਾਂ ਨੂੰ ਕਾਗਜ਼ਾਂ 'ਤੇ ਲਿਖ ਲੈਂਦੇ। ਇੱਕ ਦਿਨ ਮਹਾਰਾਜ ਜੀ ਕਲਗੀਆਂ ਵਾਲੇ ਆਪਣੇ ਹਵੇਲੀ 'ਚੋਂ ਨਿਕਲੇ ਅਤੇ ਭਾਈ ਨੰਦ ਲਾਲ ਜੀ ਦੇ ਲੰਗਰ ਵੱਲ ਹੋ ਤੁਰੇ। ਉਹਨਾਂ ਵੇਖਿਆ ਕਿ ਭਾਈ ਨੰਦ ਲਾਲ ਜੀ ਇੱਕ ਹੱਥ ਨਾਲ ਪ੍ਰਸ਼ਾਦੇ ਵਰਤਾ ਰਹੇ ਹਨ ਅਤੇ ਉਹਨਾਂ ਦੇ ਦੂਜੇ ਹੱਥ ਵਿੱਚ ਕਾਗਜ਼ਾਂ ਦਾ ਥੱਬਾ ਫੜਿਆ ਹੋਇਆ ਹੈ। ਮਹਾਰਾਜ ਜੀ ਅੱਗੇ ਗਏ, ਭਾਈ ਨੰਦ ਲਾਲ ਜੀ ਨੇ ਪ੍ਰਸ਼ਾਦੇ ਹੋਰ ਸਿੰਘ ਨੂੰ ਫੜਾ ਕੇ ਉਹ ਕਾਗਜ਼ਾਂ ਦੇ ਥੱਬੇ ਸਮੇਤ ਮਹਾਰਾਜ ਜੀ ਦੇ ਚਰਨਾਂ 'ਤੇ ਸੀਸ ਨਵਾਇਆ। ਮਹਾਰਾਜ ਜੀ ਕਹਿੰਦੇ, ਭਾਈ ਸਾਹਿਬ ਜੇ ਔਰੰਗਜ਼ੇਬ ਦੇ ਮਹਾਰਾਜ ਜੀ ਹੋਰਾਂ ਨਾਲ ਦੁਸ਼ਮਣੀ ਦੇ ਹੋਰ ਵੀ ਕਾਰਨ ਸਨ, ਪਰ ਇੱਕ ਬਹੁਤ ਵੱਡਾ ਕਾਰਨ ਇਹ ਵੀ ਸੀ ਕਿ ਔਰੰਗਜ਼ੇਬ ਨੇ ਮਹਾਰਾਜ ਜੀ ਹੋਰਾਂ ਨੂੰ ਕਿਹਾ ਸੀ ਕਿ ਨੰਦ ਲਾਲ ਸਾਡਾ ਇਸ ਨੂੰ ਵਾਪਸ ਕੀਤਾ ਜਾਵੇ, ਇਸ ਨੂੰ ਸਜ਼ਾਏ ਮੌਤ ਮਿਲੀ ਹੋਈ ਹੈ, ਇਹ ਸਾਡਾ ਗੁਨਾਹੀ ਹੈ। ਪਰ ਮਹਾਰਾਜ ਜੀ ਹੋਰਾਂ ਨੇ ਉਹ ਕਦੋਂ ਮੰਨ ਸਕਦੇ ਸਨ ਇਹੋ ਜਿਹੀਆਂ ਮੰਗਾਂ, ਅਤੇ ਜਿਸ ਕਰਕੇ ਔਰੰਗਜ਼ੇਬ ਹੋਰ ਵੀ ਮਹਾਰਾਜ ਜੀ ਹੋਰਾਂ ਨਾਲ ਜ਼ਿਆਦਾ ਦੁਸ਼ਮਣੀ ਰੱਖਣ ਲੱਗ ਪਿਆ। ਅਤੇ ਮਹਾਰਾਜ ਜੀ ਹੋਰਾਂ ਨੇ ਪੁੱਛਿਆ ਭਾਈ ਨੰਦ ਲਾਲ ਜੀ ਨੂੰ ਕਿ ਭਾਈ ਸਾਹਿਬ ਹੱਥ ਵਿੱਚ ਕੀ ਫੜਿਆ ਹੋਇਆ ਜੀ? ਭਾਈ ਸਾਹਿਬ ਕਹਿੰਦੇ, ਜੀ ਇੱਕ ਕਿਤਾਬ ਲਿਖੀ ਹੈ। ਕਹਿੰਦੇ, ਇਸ ਦਾ ਨਾਂ ਕੀ ਰੱਖਿਆ ਹੈ? ਕਹਿੰਦੇ, ਸਾਨੂੰ ਪੜ੍ਹ ਕੇ ਸੁਣਾਓਗੇ ਕੀ ਲਿਖਿਆ ਹੈ? ਭਾਈ ਨੰਦ ਲਾਲ ਜੀ ਕਹਿੰਦੇ ਕਿ ਤੇ ਤੁਸੀਂ ਮੈਨੂੰ ਨਿਵਾਜਿਆ ਹੈ, ਮੇਰੇ ਦਿਲ ਦੀ ਸਦਰ ਸੀ ਕਿ ਤੁਸੀਂ ਸੁਣਦੇ। ਅਤੇ ਮਹਾਰਾਜ ਜੀ ਇੱਕ ਕੋਨੇ ਵਿੱਚ ਖਜੂਰਾਂ ਦੇ ਦਰਖਤਾਂ ਥੱਲੇ ਬੈਠ ਗਏ ਅਤੇ ਭਾਈ ਨੰਦ ਲਾਲ ਜੀ ਨੇ ਉਹ ਸਾਰੇ ਆਪਣੀ ਲਿਖਤ ਪੜ੍ਹ ਕੇ ਸੁਣਾਈ। एक घंटे बाद जो सारी लिखत पढ़ी गई तो महाराज जी बहुत प्रसन्न हुए तो कहन लगे भाई साहब इस किताब का नाम की रखे है। कहते जी इसका नाम बंदगी नामा रखे है। जो तुसी उपदेश देंदे हो दुनिया नू कि उदी बंदगी करके जिंदगी सवारनी है ते तुहाडे बचना दे आधार ते ही एक किताब लिखी है इसका नाम बंदगी नामा रखे है। महाराज जी कहते बहुत आला नाम है पर असी चाहते हाँ कि भाई साहब होर ने वो खरड़ा महाराज जी के चरणा अगे रख दिता तो कहा जी जो तुसी चाहते हो उ होना चाहिए। महाराज जी कहते असी चाहते हाँ कि इस तरह जिंदगी नामा रखी क्योंकि पढ़ के एक किताब एक ग्रंथ अमृत दा प्याला है ये विच्चों अमृत छक के दुनिया नू जिंदगी मिलेगी जिंदगी मिलेगी मुर्दियां नू जीवन मिलेगा तो इहदा नाम जिंदगी नामा रखो। तो भाई साहब जी ने इस किताब का नाम जिंदगी नामा रखिया। फारसी विच ये किताब है उन्होंने बहुत सारिया किताबा हैं सब तो पहली जो रचना उन्होंने यही जिंदगी नामा है फारसी विच ते जिहदा पंजाबी विच तर्जमा करके आप कई बार उतारना दे रूप विच पढ़ते हैं। तो अज भी इस जिंदगी नामा विच्चों दो लाइन दो दो लाइन दे दो तुक्के हैं भाई साहब कहते रब दा जो भेद समझन लग पे बहुत समा लगता है जी। पहला तो आप महाराज जी के दरबार च आते हाँ मन बाहर रह जाता है फिर हौली हौली मन अंदर आने लगता है फिर बहुत हौली हौली महाराज जी के बचन सुन लगते हैं फिर समझ आने लगती है फिर रब के भेद कुछ समझ विच पैन लगते हैं। तो भाई साहब कहते रब दा जो भेद समझन लग पिया रब ही बस मुद्दा उसका हो गया। सामने साडे सानू दर्शन हो रहे एक्सियन साहब सरदार उजागर सिंह जी कमल लुधियाने तो ये बुलंदपुरी हर एतवार नू आके दर्शन देंदे ते परसों आए हिंदुस्तान तो फिर सानू आके दर्शन दिते सानू उस ग्रह जिथे असी ठहरे हाँ ते बहुत ही प्यारी कविता विछोड़े की लिखी सी। पहला भी उत्थे भी बुलंदपुरी सानू ये परमेश्वर के वियोग दियाँ ते उन्हां दे मिलाप दियाँ अत प्यारियाँ कविता ते जदों असी जिस तरह के भाई नंद लाल जी के बचन दो तुक्के इस तरह दे दो तुक्कियाँ लिखते हैं ते भाई नंद लाल जी के बचन आप गाते हैं पूरी सुरती एकाग्र करके ते समझ के समझ के रब का जो भेद समझ लग पे, रब का जो भेद समझ, रब ही बस मुद्दा उसका हो, होर किसी चीज़ नाल मतलब ही नहीं रहेगी, होर किसी चीज़ नाल कोई मतलब ही नहीं रहेगी। रब दा जो भेद समझन लग गया, रब ही बस मुद्दा उसदा हो गया। रब दा जो भेद जी सन फिर विसर, रोज ही विसर जाता है, हुण आपां धारना पढ़नी है तो फिर टाइम नहीं मिलना। 15 तरीक नूं असां तुसां पासों आग्या लैनी है ते फिर 2 हफ्ते इंग्लैंड दीआं संगतां दे दर्शन करके वापस बुलंदपुरी चले जाना है। 14 तरीक नूं अमृत वेले अमृत संचार होना है ते जिन्हां संगतां नूं अजे दात नहीं मिली वह सेवादारां पास अपने नाम लिखवा दें, काफ़ी नाम आ चुके हैं, वो अपने नाम शहर का नाम ते टेलीफोन नंबर लिखवा दें। बिरती एकाग्र करके ते अपने आप नूं देखना है कि मैं इस मंजिल तो कितनी कु दूर हाँ, कि मैं इस मंजिल तो कितनी कु दूर। रब दा जो भेद समझन लग पिया, रब ही बस मुद्दा उसदा हो गया। रब दा जो भेद समझन लग गया, रब ही बस मुद्दा उसदा हो गया। रब दा जो भेद समझन लग गया, रब ही बस मुद्दा उसदा हो गया। रब दा जो भेद समझन लग गया, रब ही बस मुद्दा उसदा हो गया। रब दा जो भेद समझन लग गया, रब ही बस मुद्दा उसदा हो गया।
रब दा जो भेद समझन लग गया, रब ही बस you Rab hi bas mudda usda.